ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਅਪਾਰ ਦਇਆ ਕਰਕੇ ਸਾਨੂੰ ਭਗਤੀ ਦਾ ਦਾਨ ਦਿੱਤਾ, ਆਪਦੇ ਜਸ਼ ਕਰਨ ਦਾ ਮੌਕਾ ਦਿੱਤਾ ਹੈ।
ਮੈਂ ਇੰਕਲੀਨੋ ਅੰਤੇ ਲੋਸ ਪੀਏਸ ਦੇ ਲੋ ਸੈਨੋਰੇ ਸੁਪਰੇਮੋਸ ਸਾਵਣ ਕਿਰਪਾਲ quienes derramando su gracia sobre nosotros nos han dado este regalo, esta donación de su devoción y nos han dado también la oportunidad de sentarnos a hacer su devoción.
Guru di mehma, Guru di khushi malap di, na koi ved shastri ga sakya hai, na Brahma, na Vishnu, ਬਰਮਾ ਨੇ ਚਾਰੇ ਵੇਦ ਲਿਖੇ ਪਰ ਗੁਰੂ ਦੀ ਮਹਿਮਾ ਗਾ ਨਹੀਂ ਸਕਿਆ। ਗੁਰੂ ਗ੍ਰੰਥ ਸਾਹਿਬ ਸਭ ਤੋਂ ਬੜਾ ਗ੍ਰੰਥ ਹੈ, ਬੜਾ ਪਵਿੱਤਰ ਗ੍ਰੰਥ ਹੈ। ਦਸਾਂ ਗੁਰੂਆਂ ਨੇ ਆਪਣੇ ਢੰਗ ਨਾਲ ਹਰ ਤਰ੍ਹਾਂ ਨਾਲ ਗੁਰੂ ਦੀ ਮਹਿਮਾ ਗਾਈ, ਲੇਕਿਨ ਫਿਰ ਵੀ ਉਹਨੂੰ ਬੇਅੰਤ ਹੀ ਕਿਹਾ ਕਿ ਤੂੰ ਬੇਅੰਤ ਹੈ, ਅਸੀਂ ਤੈਨੂੰ ਪਿਆਰਾ ਜਾਂ ਮਿੱਤਰ ਕਹਿ ਕੇ ਵਰਣਨ ਕਰਦੇ ਹਾਂ, ਲੇਕਿਨ ਤੇਰੀ ਅੰਤ ਨਹੀਂ ਪਾ ਸਕਦੇ, ਤੇਰੀ ਸ਼ੋਭਾ ਗਾ ਨਹੀਂ ਸਕਦੇ।
La gloria del maestro y la felicidad que uno siente cuando se encuentra con el maestro no puede ser descrita, no pudo ser descrita ni siquiera en los Vedas. Ni Brahma, ni Vishnu, ni las demás deidades conocieron la importancia del maestro. En el Guru Granth Sahib, que es un libro, una recopilación de los escritos de los 10 gurús Sikh, en este libro se encuentra que ellos cantan muchísimo acerca de la gloria del maestro. Aun cuando todos los santos han cantado acerca de la gloria y la importancia del maestro, sin embargo, después de hacer todo esto, todos han dicho que tú eres ilimitado y es imposible realmente cantar la gloria del maestro.
Guru Granth Sahib ek aisa pavitr granth hai jide vich pahunch nu liya gaya hai jati ya prant, ਵੀ ਇਹ ਮਹਾਤਮਾ ਕਿਸ ਪ੍ਰਾਂਤ ਵਿੱਚ ਹੋਇਆ ਹੈ ਜਾਂ ਕਿਸ ਜਾਤੀ ਵਿੱਚ ਹੋਇਆ ਹੈ ਜਾਂ ਇਹਦੀ ਭਾਸ਼ਾ ਕੀ ਸੀ। ਜਿਹੜਾ ਵੀ ਮਹਾਤਮਾ ਪਰਮ ਗਤੀ ਨੂੰ ਪ੍ਰਾਪਤ ਸੀ, ਜਿੰਨਾ ਵੀ ਮਹਾਤਮਾ ਦੀ ਬਾਣੀ ਗੁਰੂ ਅਰਜਨ ਦੇਵ ਨੂੰ ਮਿਲ ਸਕੀ, ਉਹਨਾਂ ਨੇ ਸਭ ਨੂੰ ਆਪਣੇ ਗ੍ਰੰਥ ਵਿੱਚ ਜਗ੍ਹਾ ਦਿੱਤੀ।
El libro, el Guru Granth Sahib, es un libro tal, es un libro sagrado tal, que allí en ese libro se encuentra hasta, está escrito hasta dónde llegaron todos los santos y maestros, sin tener en cuenta la casta ni la religión de aquellos maestros y sin tomar en consideración en qué sitio, ni en qué país, ni en qué ciudad nacieron esos mahatmas. El Guru Arjan Dev Ji Maharaj recopiló todos los escritos de los maestros que estaban disponibles en ese momento.
ਉਹਦੇ ਵਿੱਚ ਵੀ ਇਹੀ ਲਿਖਿਆ ਹੈ ਕਿਤ ਮੁਖ ਗੁਰੂ ਸਲਾਹੀਏ ਗੁਰੂ ਕਰਨ ਕਾਰਨ ਸਮਰੱਥ, ਜਿਸਨੇ ਮੇਵਾ ਖਾਧਾ ਹੈ ਕਿਸੇ ਦਰਖਤ ਦਾ, ਉਹੀ ਉਸ ਦਰਖਤ ਦੇ ਫਾਇਦੇ ਦੱਸ ਸਕਦਾ ਹੈ, ਕਿਉਂਕਿ ਉਸਨੇ ਉਸਦਾ ਜਾਇਕਾ ਚੱਕ ਲਿਆ ਹੈ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕੀਤਾ, ਗੁਰੂ ਨੂੰ ਆਪਣੇ ਅੰਦਰ ਪ੍ਰਗਟ ਕੀਤਾ, ਆਖਰ ਉਹ ਇਹੀ ਕਹਿ ਸਕਿਆ ਕਿ ਉਹਦੀ ਮਹਿਮਾ ਗਾ ਨਹੀਂ ਸਕਦੇ, ਉਹ ਕਰਨ ਕਾਰਨ ਹੈ, ਸਮਰੱਥ ਪੁਰਸ਼ ਹੈ।
En ese libro está escrito y dice, ¿cómo es posible para nosotros alabar al Maestro, Él quien es el omnipotente Señor y el que es capaz de hacer todas las cosas? Aquella persona que haya comido el fruto conoce la cualidad del árbol que ha producido ese fruto. Aquella persona que no haya comido el fruto, ¿cómo puede conocer la cualidad de aquel árbol? De la misma forma, solo aquellos que han ido internamente, aquellos que han realizado la devoción del maestro y aquellos que han manifestado al maestro dentro de sí, únicamente aquellas personas conocen la importancia y la gloria del maestro. Ellos saben cómo el maestro es un ser omnipotente y cómo puede hacer todas las cosas.
Main ek bahut chota jeev hain, gareeb hain. ਮੈਂ ਕੀ ਪਰਮਾਤਮਾ ਕਿਰਪਾਲ ਦੀ ਮਹਿਮਾ ਗਾ ਸਕਦਾ ਹਾਂ? ਜੇ ਮੈਂ ਇਹ ਕਹਿ ਦੇਵਾਂ ਕਿ ਮੈਂ ਉਹਦੀ ਜੁੱਤੀ ਵਰਗਾ ਵੀ ਨਹੀਂ, ਤਾਂ ਪਿਆਰੇ ਕੋਈ ਮੈਂ ਪਾਪ ਨਹੀਂ ਕਰ ਰਿਹਾ ਹੋਊਂਗਾ, ਮੈਂ ਸੱਚ ਹੀ ਕਹਿੰਦਾ ਹੋਊਂਗਾ, ਕਿਉਂਕਿ ਉਹ ਸੱਚਖੰਡ ਦਾ ਵਾਰਿਸ ਪਰਮਾਤਮਾ ਰੂਪ ਸਾਡੇ ਤਪਦੇ ਦਿਲਾਂ ਦੀ ਖਾਤਰ ਕਿਸ ਤਰ੍ਹਾਂ ਬਿਮਾਰੀਆਂ ਦਾ ਖੋਲ ਧਾਰ ਕੇ ਇਸ ਸੰਸਾਰ ਦੇ ਵਿੱਚ ਆਇਆ, ਕਿਸ ਤਰ੍ਹਾਂ ਇੱਕ ਛੋਟੀ ਪੱਧਰ ਦੇ ਉੱਤੇ ਦੁਨੀਆ ਦੇ ਵਿੱਚ ਉਹ ਰਿਹਾ, ਸਾਡੇ ਉੱਤੇ ਜੋ ਉਹਨੇ ਰਹਿਮ ਕੀਤਾ, ਕੋਈ ਭਾਗਾਂ ਵਾਲਾ ਜੀਵ ਸੀ ਜਿਹੜਾ ਉਸ ਨੂੰ ਸਮਝ ਸਕਿਆ।
Soy un jiva muy pequeño, soy un jiva muy humilde, soy un ser muy pequeño. ¿Cómo puedo yo cantar la gloria de nuestro bienamado señor Kirpal? Si yo dijera que no soy ni siquiera como sus zapatos, no cometería ningún pecado. Aquel ser que recibió toda la riqueza de Sachkhand, él vino a este mundo y en una forma muy pequeña o a su propio nivel, él ayudó a liberar a nuestras almas y ayudó a llevarnos a Sachkhand.
ਅਸੀਂ ਖੁਸ਼ੀ ਦੀ ਭਾਲ ਵਿੱਚ, ਸ਼ਾਂਤੀ ਦੀ ਭਾਲ ਵਿੱਚ ਸਮੁੰਦਰ ਟੱਪ ਜਾਂਦੇ ਹਾਂ, ਪਹਾੜਾਂ ਦੀਆਂ ਚੋਟੀਆਂ 'ਤੇ ਚੜ੍ਹ ਜਾਂਦੇ ਹਾਂ, ਬੱਚੇ ਪੈਦਾ ਕਰਦੇ ਹਾਂ, ਹਕੂਮਤ ਹਾਸਲ ਕਰਦੇ ਹਾਂ। ਦੁਨੀਆ ਦਾ ਹਰ ਇੱਕ ਪਰਮਾਤਮਾ ਅਗਰ ਸਾਨੂੰ ਇਹ ਰੁਤਬਾ ਬਖਸ਼ ਵੀ ਦੇਵੇ, ਇੰਨਾ ਕੁਛ ਜ਼ਿੰਦਗੀ 'ਚ ਕਰ ਵੀ ਲਈਏ, ਅੱਛੀ ਹਕੂਮਤ ਵੀ ਕਰ ਲਈਏ, ਸਾਰੇ ਪਹਾੜਾਂ ਨੂੰ ਸਰਵੇ ਕਰ ਲਈਏ, ਸਮੁੰਦਰ ਟੱਪ ਕੇ ਸੈਰ ਵੀ ਅਸੀਂ ਕਰ ਲਈਏ, ਲੇਕਿਨ ਪਿਆਰਿਓ ਖੁਸ਼ੀ ਜਾਂ ਸ਼ਾਂਤੀ ਫਿਰ ਵੀ ਸਾਨੂੰ ਪ੍ਰਾਪਤ ਨਹੀਂ ਹੁੰਦੀ ਗੀ, ਬਲਕਿ ਹੋਰ ਸਾਡੇ ਅੰਦਰ ਅਸ਼ਾਂਤੀ ਪੈਦਾ ਹੋ ਜਾਏਗੀ, ਖੁਸ਼ਕੀ ਪੈਦਾ ਹੋ ਜਾਏਗੀ।
Buscando la felicidad y la paz, nosotros vamos a las montañas y también cruzamos el océano. Vamos por el mundo entero y recogemos también toda la riqueza que pueda ofrecer el mundo. Inclusive logramos tener el poder, nosotros creamos también los niños, recogemos toda la riqueza y hacemos todas estas cosas únicamente para obtener la paz y la tranquilidad. Aun cuando nosotros recolectemos toda la riqueza que pueda ofrecer el mundo y así nos pertenezcan las montañas, los océanos y nos pertenezca todo en este mundo, sin embargo, de esa forma no obtenemos ni la paz ni la tranquilidad. Es posible que al tener todas estas cosas tengamos más inquietudes dentro de nosotros y nos alejemos aún más de todas estas cosas.
ਦੁਨੀਆ ਦੇ ਵਿੱਚ ਮੇਰਾ ਇਹ ਜਾਤੀ ਤਜਰਬਾ ਹੈ, ਖੁਸ਼ੀ ਦੋ ਦਫਾ ਹੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ। ਇੱਕ ਤਾਂ ਜਿਸ ਦਿਨ ਬਾਹਰੀ ਤੌਰ 'ਤੇ ਗੁਰੂ ਨਾਲ ਮਿਲਾਪ ਹੁੰਦਾ ਹੈ, ਅਗਰ ਸਾਡੇ ਅੰਦਰ ਤੜਫ ਹੈ, ਬਿਰੇ ਹੈ, ਅਤੇ ਬਾਹਰੀ ਤੌਰ 'ਤੇ ਅਗਰ ਗੁਰੂ ਮਿਲ ਜਾਂਦਾ ਹੈ, ਸਾਡਾ ਦਿਲ ਨੂੰ ਇਸ ਤਰ੍ਹਾਂ ਸ਼ਾਂਤੀ ਆ ਜਾਂਦੀ ਹੈ ਜਿਸ ਤਰ੍ਹਾਂ ਜਲਦੇ ਹੋਏ ਕੋਲਿਆਂ ਦੇ ਉੱਪਰ ਆਪਾਂ ਅੱਗ ਪਾ ਦਈਏ ਉਹ ਸ਼ਾਂਤ ਹੋ ਜਾਂਦੇ ਹੈ। ਇੱਕ ਉਹ ਦਿਨ ਹੈ ਜਿਹਦੇ ਅਸੀਂ ਸਿਮਰਨ ਦੇ ਜ਼ਰੀਏ ਆਪਣਾ ਸਫ਼ਰ ਤੈਅ ਕਰਕੇ, ਨਵੇਂ ਦੁਆਰਿਆਂ ਨੂੰ ਖਾਲੀ ਕਰਕੇ, ਅੱਖਾਂ ਪਿੱਛੇ ਜਾ ਕੇ ਉਸ ਸਤਿਗੁਰੂ ਨੂੰ ਅੰਦਰ ਪ੍ਰਗਟ ਕਰ ਲੈਂਦੇ ਹੈ, ਸ਼ਬਦ ਰੂਪ ਨਾਲ ਮਿਲਾਪ ਕਰ ਲੈਂਦੇ ਹੈ।
Esta es mi experiencia personal, que a uno le llega la tranquilidad y la verdadera paz solamente en dos ocasiones durante la vida. La primera es cuando conocemos la forma física del maestro. Si nosotros anhelamos al maestro y sentimos amor por el maestro, entonces aquel día cuando nos encontramos con él físicamente, en ese día nuestra mente que vaga por aquí, por allá, por el mundo entero, en ese día cuando uno se encuentra con el maestro es cuando la mente obtiene la paz y la tranquilidad. La segunda ocasión cuando uno recibe o obtiene la verdadera paz y la verdadera alegría y satisfacción es cuando uno logra elevarse por encima de las 9 aperturas del cuerpo, llega al foco del ojo, logra ir internamente y puede ver la forma radiante del maestro interno. Estas son las dos ocasiones cuando uno realmente siente y logra obtener la verdadera paz y felicidad.
Kyunki pyaase nu jadon pani milda hai oh us di badi qadar naal peenda hai, oh eh nuks nahi kadda ga ke pani kis jati de aadmi da hai, ki eh meri pyaas bujhayega ya nahi, main peewa ya nahi peewa. ਪਿਆਰਿਓ ਉਸ ਨੂੰ ਪਤਾ ਹੈ ਕਿ ਮੇਰੇ ਪ੍ਰਾਣ ਇਸੇ ਵਿੱਚ ਹੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦੀ ਇਸ ਤਰ੍ਹਾਂ ਦੀ ਤੜਫ ਸਾਡੇ ਦਿਲ ਵਿੱਚ ਪੈਦਾ ਹੋ ਜਾਵੇ, ਤਾਂ ਫਿਰ ਅਸੀਂ ਇਹ ਨਹੀਂ ਪੁੱਛਦੇ ਤੂੰ ਕਿਸ ਜਾਤੀ ਦਾ ਹੈ, ਤੂੰ ਕੌਣ ਹੈ, ਤੂੰ ਕਿੱਥੇ ਰਹਿੰਦਾ ਹੈ, ਸਿਰਫ ਅੱਖਾਂ ਚਾਰ ਕਰਦੇ ਹੈ। ਇਸ ਤਰ੍ਹਾਂ ਸ਼ੁੱਧ ਦਿਲ ਨੂੰ ਮਿਲਦੀ ਹੈ ਉਹ ਅੱਖ ਮਿਲਾਉਣ ਦੇ ਨਾਲ, ਜਿਸ ਤਰ੍ਹਾਂ ਮੈਗਨੇਟ
Cuando una persona sedienta encuentra el agua, la bebe con gran aprecio. A él no le importa a cuál casta pertenece la persona que le ha dado el agua. Él no tiene este tipo de dudas de si esta agua va a saciar mi sed o no, o si esta agua me va a ayudar o no. Como su vida se encuentra ahí en el agua, por eso cuando recibe el agua, inmediatamente bebe, la bebe y así satisface su sed. Así como si tenemos anhelo por el Maestro y amor por el Maestro, cuando tenemos esta oportunidad de intercambiar miradas o de mirarle a Él y que Él nos mire, en ese momento Él nos atrae así como si Él fuera un imán. Si nosotros sentimos anhelo por el Maestro y sentimos amor por el Maestro, cuando le veamos no le vamos a preguntar quién es o si nos puede ayudar o si puede hacer algo por nosotros. Cuando nos encontramos con el Maestro y estamos en este estado, Él inmediatamente nos ala hacia sí.
Anubhav kahlo, jati tajarba kahlo, santan di jindagi de andar, jo unhan nu jati anubhav, jati tajarba hunda hai, oh ohi bayan karde hai, oh suniyan sunaiyan gallan nahi karde ge, unhan ne sachai nu khud akhan naal dekhya hai, jo vi premi ਸੱਚੀ ਲਗਨ ਸੱਚੀ ਸ਼ਰਧਾ ਦੇ ਨਾਲ ਸੰਤਾਂ ਦੇ ਦੱਸੇ ਹੋਏ ਅਭਿਆਸ ਦੇ ਉੱਤੇ ਚੱਲਦੇ ਹੈ ਕਰਦੇ ਹੈ ਉਹ ਸੱਚਾਈ ਨੂੰ ਖੁਦ ਅੱਖਾਂ ਦੇ ਨਾਲ ਜਾ ਕੇ ਦੇਖ ਲੈਂਦੇ ਹੈ
ਉਸਤੇਸ ਪੁਦਨ ਜਮਾਰਲੋ ਵਿਸ਼ਿਓਨਸ ਓ ਐਕਸਪੀਰੀਐਂਸਿਆ ਪਰਸੋਨਲ ਪਰੋ ਦੇਵਨ ਸਾਬਰ ਕਿ ਲੋਸ ਮਾਇਸਟਰੋਸ ਹਮਾਸ ਹਾਬਲਨ ਅਸਰਕਾ ਦੇ ਕੋਸਸ ਕਿ ਸਿੰਪਲੀਮੈਂਟੇ ਹਾਯਨ ਓਈਡੋ ਸਿਨੋ ਕਿ ਏਲੋਸ ਹਾਬਲਨ ਅਸਰਕਾ ਦੇ ਅਕੇਲਸ ਕੋਸਸ ਕਿ ਏਲੋਸ ਹਨ ਵਿਸਟੋ ਕੋਨ ਸੁਸ ਪ੍ਰੋਪੀਓਸ ਓਹੋਸ Aquellas personas que tienen plena fe en el Maestro y aquellas personas que viven de acuerdo a las instrucciones del Maestro, ellos, igual que los maestros, logran ir internamente y logran ver las cosas con sus propios ojos.
Main tuhade agge us kadi da zikr kar rahe hain jis kadi Parmatma Kripal da is atma de naal milap hoya is atma te ਰਹਿਮ ਕੀਤਾ ਗਿਆ ਔਰ ਜੋ ਸ਼ਬਦ ਉਹਨਾਂ ਦੇ ਮਿਲਾਪ ਸਮੇਂ ਬੋਲਿਆ ਗਿਆ ਉਹੀ ਤੁਹਾਡੇ ਅੱਗੇ ਰੱਖਿਆ ਜਾਂਦਾ ਹੈ ਕਿ ਉਹ ਪਰਮਾਤਮਾ ਕਿਰਪਾਲ ਕੀ ਸੀ ਕਿਸ ਤਰ੍ਹਾਂ ਉਹ ਮਿਲਦਾ ਹੈ ਕਿਸ ਤਰ੍ਹਾਂ ਸ਼ਬਦ ਰੂਪ ਹੋ ਕੇ ਕੀੜੀ ਅੰਦਰ ਵੀ ਉਹ ਹੈ ਦਰਖਤ ਅੰਦਰ 'ਚ ਵੀ ਉਹੀ ਹੈ ਪਸ਼ੂ ਪੰਛੀ ਦੇ ਅੰਦਰ ਵੀ ਉਹੀ ਹੈ ਸਾਡੇ ਅੰਦਰ ਵੀ ਉਹੀ ਬੈਠਾ ਹੈ
Estoy hablando acerca de aquel momento cuando nuestro bienamado Señor Kripal, Dios Todopoderoso, derramó su gracia sobre mí y me permitió verle. Y también acerca de aquel momento cuando le pude ver, le pude encontrar. Les presento ese mismo Shabbat o ese mismo himno que se le cantó en ese mismo momento. Aquí se dice quién era el Maestro Kripal y cómo él está presente dentro de todos. Él está presente dentro de todos los seres, está presente inclusive dentro de los animales o los insectos pequeños, inclusive dentro de una hormiga.
Creo que me os parmatma di pahal andar jangalan ch vi gaya, masjid ch vi gaya, gurdware ch vi, church ch vi, chhwale andar vi main bade prem pyar de naal gaya, main lamme chaude jap vi kite, tap vi kite. ਜੋ ਵੀ ਸਾਧਨ ਉਸ ਵੇਲੇ ਦੇ ਬੜੇ ਹੀ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸੀ ਅੱਜ ਇਤਨੇ ਨਹੀਂ ਪ੍ਰਚਲਿਤ ਜਿਤਨੇ ਉਸ ਵਕਤ ਦੇ ਵਿੱਚ ਪ੍ਰਚਲਿਤ ਸਨ ਲੋਕ ਬੜੀਆਂ ਹੀ ਧੂਣੀਆਂ ਤਪਾਉਂਦੇ ਸਨ ਜਲ ਧਾਰੇ ਕਰਦੇ ਸਨ ਜਪ ਬੜੇ ਕਸ਼ਟਦਾਇਕ ਕਰਦੇ ਸਨ ਤੋ ਪਿਆਰਿਓ ਉਹ ਸਭ ਕੁਛ ਮੈਂ ਕੀਤਾ ਪਰ ਉਹ ਲੰਮੀਆਂ ਚੌੜੀਆਂ ਯਾਤਰਾ ਦੇ ਨਾਲ ਵੀ ਉਹ ਪਰਮਾਤਮਾ ਕਿਰਪਾਲ ਦੇ ਰੂਪ ਵਿੱਚ ਨਾ ਮਿਲਿਆ ਜਦ ਉਸਦੀ ਦਇਆ ਹੋਈ ਮੈਂ ਥੱਕ ਗਿਆ ਹਰ ਇੱਕ ਪਾਸੋਂ ਚੂਰ ਹੋ ਗਿਆ ਉਸ ਵੇਲੇ ਉਹ ਮੈਨੂੰ ਘਰੇ ਹੀ ਆ ਕੇ ਮਿਲ ਪਿਆ
Buscando a Dios Todopoderoso, me fui a la selva. Fui a las mezquitas, inclusive a las iglesias y a los templos. También realicé muchas prácticas que en ese tiempo en la India eran prácticas que se realizaban mucho. Hoy en día no se practican tanto. Realicé austeridades y también me paré bajo una cascada de agua fría. Hoy en día las personas no hacen estas cosas porque son prácticas sumamente difíciles, pero en ese tiempo yo las realicé todas para encontrar a Dios. Aun cuando viajé muchísimo, sin embargo, no obtuve a nuestro bienamado Señor Kripal a través de estas cosas. Finalmente, cuando quedé exhausto de hacer estas cosas, ya no podía hacer más, y cuando estaba en este estado de cansancio, nuestro Dios Kirpal mismo vino donde yo estaba.
ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਹੈ, ਪੱਛਮ ਦੇ ਪ੍ਰੇਮੀਆਂ ਨੂੰ ਸ਼ਾਦੀ ਦੀ ਮਹਾਨਤਾ ਦਾ ਗਿਆਨ ਨਹੀਂ ਗਾ। ਹਾਲਾਂਕਿ ਮਹਾਰਾਜ ਕਿਰਪਾਲ ਹਮੇਸ਼ਾ ਹੀ ਕਹਿੰਦੇ ਗਏ ਕਿ ਇਹ ਪਵਿੱਤਰ ਬੰਧਨ ਹੁੰਦਾ ਹੈ, ਮਰ ਕੇ ਹੀ ਅਲੱਗ ਹੋ। ਹਿੰਦੁਸਤਾਨ ਦੇ ਅੰਦਰ ਮੀਆਂ ਬੀਬੀ ਦੀ ਸ਼ਾਦੀ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ, ਲੇਕਿਨ ਹੁਣ ਇੱਥੇ ਵੀ ਪੱਛਮ ਦਾ ਪ੍ਰਭਾਵ ਪੈ ਰਿਹਾ ਹੈ। ਅਸੀਂ ਇਸ ਦੀ ਮਹਾਨਤਾ ਨੂੰ ਸਮਝਦੇ ਨਹੀਂ ਗਏ।
Siento muchísimo decir que los amados del Occidente no comprenden la importancia y ni la grandeza del matrimonio, aun cuando el maestro Kirpal decía que la unión del matrimonio es una unión sagrada y las personas que están unidas de esta forma deben separarse únicamente cuando la muerte los separe. Pero siento muchísimo que las personas del Occidente no comprenden la importancia del matrimonio. En la India se consideraba al matrimonio como una unión sagrada, algo muy sagrado, pero inclusive hoy en día se ve el efecto que tiene el Occidente en esta creencia.
ਬਾਬਾ ਵਿਸ਼ਨ ਦਾਸ ਨੇ ਕਈ ਦਫ਼ਾ ਮੈਨੂੰ ਇਹ ਮਿਸਾਲ ਦੇ ਕੇ ਸਮਝਾਇਆ ਸੀਗਾ ਕਿ ਬੇਟਾ, ਜਿਸ ਤਰ੍ਹਾਂ ਪਤਨੀ ਆਪਣੇ ਪਤੀ ਦੇ ਨਾਲੋਂ ਵਿਛੜ ਜਾਂਦੀ ਹੈ, ਉਹ ਜੰਗਲ ਦੇ ਵਿੱਚ ਰਸਤਾ ਭੁੱਲ ਜਾਂਦੀ ਹੈ, ਉਹ ਐਸੇ ਆਦਮੀ ਨੂੰ ਆਪਣਾ ਆਗੂ ਬਣਾ ਲੈਂਦੀ ਹੈ ਜਿਹੜਾ ਇਹ ਦਾਅਵਾ ਕਰਦਾ ਹੈ ਕਿ ਮੈਂ ਰਸਤੇ ਦਾ ਵਾਕਫ ਹੈ, ਹਰ ਮੰਜ਼ਿਲ ਦਾ ਵਾਕਫ ਹੈ, ਤੈਨੂੰ ਸਹੀ ਸਲਾਮਤ ਤੇਰੇ ਪਤੀ ਪਰਮਾਤਮਾ ਦੇ ਨਾਲ ਮਿਲਾ ਲੂੰਗਾ। ਉਹ ਕੰਬਲ ਚਾਰ ਤਿਹਾਂ ਕਰਕੇ ਆਪਣੇ ਸਾਥ ਸਰਦੀ ਗਰਮੀ ਤੋਂ ਬਚਣ ਵਾਸਤੇ ਸਿਰ 'ਤੇ ਰੱਖ ਲੈਂਦੀ ਹੈ। ਰਸਤੇ 'ਚ ਬਾਰਿਸ਼ ਹੋ ਜਾਂਦੀ ਹੈ, ਉਹ ਕੰਬਲ ਬਜਾਏ ਹਲਕਾ ਹੋਣ ਦੇ ਹੋਰ ਭਾਰਾ ਹੋ ਜਾਂਦਾ ਹੈ, ਔਰ ਅੱਗੇ ਉਹ ਜਿਹੜਾ ਆਗੂ ਹੈ ਜਿਸ ਨੂੰ ਉਸਨੇ ਆਪਦਾ ਆਗੂ ਬਣਾਇਆ ਸੀਗਾ, ਜਿਹੜਾ ਇਹ ਦਾਅਵਾ ਕਰਦਾ ਸੀਗਾ ਕਿ ਮੈਂ ਰਸਤੇ ਦਾ ਵਾਕਫ ਹੈ, ਉਹ ਖੁਦ ਰਸਤਾ ਨਹੀਂ ਜਾਣਦਾ ਗਾ, ਉਹ ਵੀ ਭਟਕ ਜਾਂਦਾ ਹੈ, ਉਹ ਪਤਨੀ ਵੀ ਭਟਕਦੀ ਫਿਰਦੀ ਹੈ, ਉੱਥੇ ਜਾ ਕੇ ਪਛਤਾਉਂਦੀ ਹੈ। ਉਹ ਕਿਸ ਤਰ੍ਹਾਂ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਕਿ ਪੰਡਿਤ, ਭਾਈ, ਪਾਦਰੀ, ਮੌਲਵੀ, ਇਹ ਲੋਕ ਸਾਨੂੰ ਰਸਤਾ ਦਿਖਾਉਣ ਦਾ ਤਾਂ ਦਾਅਵਾ ਕਰਦੇ ਹੈ ਕਿ ਅਸੀਂ ਜਾਣਦੇ ਹੈ, ਔਰ ਸਾਡੀ ਆਤਮਾ ਪਤਨੀ ਉਹ ਪਤੀ ਪਰਮਾਤਮਾ ਤੋਂ ਵਿਛੜ ਗਈ ਹੈ, ਅਸੀਂ ਇਹਨਾਂ ਨੂੰ ਆਗੂ ਬਣਾ ਲੈਂਦੇ ਹੈ, ਇਹਨਾਂ ਦੇ ਕਹਿਣ ਦੇ ਮੁਤਾਬਕ ਜਪ ਤਪ ਦਾ, ਪੂਜਾ ਪਾਠ ਦਾ ਅਸੀਂ ਕਈ ਕੰਬਲ ਦੀਆਂ ਤਹਾਂ ਕਰਕੇ ਉੱਤੇ ਰੱਖ ਲੈਂਦੇ ਹੈ, ਇਹ ਪਾਪਾਂ ਨਾਲ ਪੁੰਨਾਂ ਨਾਲ ਹੋਰ ਭਾਰੀ ਹੋ ਜਾਂਦਾ ਹੈ। ਜਦ ਆਗੂ ਖੁਦ ਹੀ ਭਟਕਿਆ ਫਿਰਦਾ ਹੈ, ਅੱਗੇ ਸਾਨੂੰ ਕਿਤੇ ਲਿਜਾ ਨਹੀਂ ਸਕਦਾ ਗਾ। ਪਤਨੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੀ ਪਰੇਸ਼ਾਨ ਹੁੰਦੀ ਹੈ ਕਿ ਮੈਂ ਐਸੇ ਅੰਨੇ ਆਗੂ ਨੂੰ ਕਿਉਂ ਆਪਣਾ ਮਾਲਕ ਬਣਾ ਲਿਆ।
Baba Bishan Das muy amorosamente me explicaba las cosas dándome unos ejemplos muy bellos. Él me decía que supón que hay una mujer, ella por alguna razón quedó separada de su esposo o no se perdió de donde estaba su esposo y va caminando en el bosque. Ella no conoce el camino porque ya no está con su esposo y ella se siente muy confundida y estando en el bosque en esta condición, ella se encuentra con una persona que le dice que él conoce el camino para salir del bosque. Ella le cree a esa persona, a ese guía, y cree también que él le va a ayudar cuando ella tenga dificultades sí. O problemas. Ella tiene una cobija y la dobla en cuatro y se la coloca sobre la cabeza. Ella sigue al guía y a medida que van caminando empieza a llover y la cobija empieza a mojarse. Ese guía no conoce el camino, él no sabe cómo salir de allí. Entonces, ¿cómo es posible para él llevar a la mujer a su destino? Esta mujer, primero que todo, ya estaba sufriendo porque se había quedado separada de su esposo y ahora está sufriendo más porque sigue a este guía ciego que no conoce el camino para salir del bosque. Y también la cobija que lleva sobre su cabeza se ha vuelto más pesada todavía debido al agua, a la lluvia. Babaji me decía que Dios Todopoderoso es aquel esposo, el esposo que, el alma que es la mujer, ella se ha separado de este esposo, ha quedado separada del esposo que es Dios Todopoderoso. La cobija que lleva la mujer sobre su cabeza son los pecados y las virtudes, y el guía ciego son los sacerdotes o las personas religiosas que nos convencen o tratan de convencernos que ellos nos pueden llevar a Dios, pero ellos son igualmente ciegos. Y de esta forma, si seguimos a este guía ciego, nosotros no podremos regresar a Dios Todopoderoso.
Amén.
ਅਜ ਚੋਬ ਦਿਹਾੜਾ ਏ ਪਾਗਾਂ ਨਾਲ ਆਇਆ ਏ ਸਤ ਗੁਰੂ ਜੀ ਪਿਆਰੇ ਦਾ ਅਜ ਦਰਸ਼ਨ ਪਾਇਆ ਏ
ਹਿੰਦੁਸਤਾਨ ਦੇ ਅੰਦਰ ਰਿਵਾਜ਼ ਹੈ, ਸਾਡੇ ਪਿੰਡਾਂ ਦੇ ਵਿੱਚ ਤਾਂ ਅਜੇ ਵੀ ਇਹ ਰਿਵਾਜ਼ ਹੈ। ਜਦ ਕੋਈ ਬਰਾਤ ਘਰ ਵਿੱਚ ਦੁੱਲ੍ਹਾ ਆਉਂਦਾ ਹੈ ਜਾਂ ਕੋਈ ਅਸੀਂ ਨਵਾਂ ਕੰਮ ਨਵੀਂ ਵਸਤੂ ਖਰੀਦ ਕੇ ਲਿਆਉਂਦੇ ਹੈ, ਉਦੋਂ ਆਮ ਤੌਰ 'ਤੇ ਤੇਲ ਟਾਲਿਆ ਜਾਂਦਾ ਹੈ, ਖੁਸ਼ੀ ਮਨਾਈ ਜਾਂਦੀ ਹੈ, ਇਸ ਨੂੰ ਸ਼ੁਭ ਗਿਣਿਆ ਜਾਂਦਾ ਹੈ।
En la India hay una tradición o una costumbre que inclusive hoy en día se lleva a cabo en las aldeas. Esta costumbre es que, por ejemplo, cuando hay un matrimonio y el novio llega a la casa, antes de que él entre a la casa, echan un poco de aceite en la entrada antes de que él entre. Si, o también si uno, si la familia ha comprado algo nuevo, también antes de llevar esa cosa o antes de entrar con lo que hayan comprado, echan un poco de aceite en la entrada porque de esa forma consideran que esto es algo, es un buen indicio o es algo muy bueno y por eso están celebrando antes de que el novio o lo que hayan comprado entre a la casa.
ਸ਼ੁਭ ਉਸ ਚੀਜ਼ ਨੂੰ ਗਿਣਿਆ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਕੋਈ ਖੁਸ਼ੀ ਪ੍ਰਾਪਤ ਹੋਵੇ, ਕੋਈ ਵਸਤੂ ਪ੍ਰਾਪਤ ਹੋਵੇ। ਸੋ ਜਦ ਗੁਰੂ ਨਾਲ ਮਿਲਾਪ ਹੋਇਆ ਉਸ ਵੇਲੇ ਸਭ ਤੋਂ ਸ਼ੁਭ ਘੜੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਲੇਖੇ ਮੇਂ ਸੋਈ ਕੜੀ ਬਾਕੀ ਕੇ ਦਿਨ ਬਾਅਦ। ਪਿਆਰੇ, ਉਹੀ ਕੜੀ ਲੇਖੇ ਦੇ ਵਿੱਚ ਹੁੰਦੀ ਹੈ, ਪਵਿੱਤਰ ਹੁੰਦੀ ਹੈ, ਜਦ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Aquello que nos da la felicidad se considera como algo auspicioso. El Guru Nanak Sahib ha dicho que aquel día cuando nosotros conocemos al Maestro, ese día es el único que se cuenta y es el único día que se considera como auspicioso. De manera que aquel momento cuando uno encuentra al Maestro, aquel día cuando uno se encuentra con el Maestro, ese es el momento y el día más auspicioso de la vida.
Nanak Bhag Pale Tis Jan Ke Jo Gur Charni Chit Lava.
Nanak dice que muy afortunada es aquella jiva o aquel ser que puede agachar su cabeza, puede inclinarse ante el maestro.
Jagge o jade ulje nu jag pulle patke nu jag vehma jakde nu ਜਗ ਥਿੜ ਕੇ ਅਟਕੇ ਨੂੰ ਬਾਣੀ ਉਪਦੇਸ਼ ਸੁਣਾ ਗੁਰਾਂ ਰਾਹੇ ਪਾਇਆ ਏ।
ਅਸੀਂ ਜਦ ਦੇ ਵੀ ਉਸ ਪਰਮਾਤਮਾ ਤੋਂ ਵਿਛੜੇ ਹੈ, ਅਸੀਂ ਉਜੜ ਵਿੱਚ ਪਏ ਹੋਏ ਹਾਂ, ਕਿਉਂਕਿ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਅਸੀਂ ਉਹਦੀ ਖੋਜ ਬਾਹਰ ਕਰ ਰਹੇ ਹਾਂ, ਕਦੇ ਮੰਦਰਾਂ 'ਚ ਜਾਂਦੇ ਹਾਂ, ਕਦੇ ਮਸਜਿਦਾਂ 'ਚ, ਕਦੇ ਹੋਰ ਪਵਿੱਤਰ ਸਥਾਨਾਂ ਦੇ ਵਿੱਚ ਜਾਂਦੇ ਹਾਂ, ਕਦੇ ਜੰਗਲਾਂ ਪਹਾੜਾਂ ਦੇ ਵਿੱਚ ਢੂੰਡਣ ਤੁਰ ਪੈਂਦੇ ਹਾਂ।
Desde cuando nos separamos de Dios Todopoderoso, hemos estado perdidos y hemos estado divagando en esta selva del mundo y hemos estado yendo en todas las direcciones. Dios Todopoderoso se encuentra dentro de nuestro cuerpo, pero nosotros le buscamos por fuera. Vamos a los bosques, vamos a las mezquitas, inclusive vamos a las montañas o vamos debajo del agua buscando a Dios.
ਉਹਨਾਂ ਦੇ ਕੀੜੇ ਬਣ ਜਾਂਦੇ ਹੈ। ਪੋਥੀਆਂ ਵੀ ਇਹੀ ਕਹਿੰਦੀਆਂ ਹਨ ਕਿ ਬਈ ਤੁਸੀਂ ਸਤਿਗੁਰੂ ਕੋਲ ਜਾਓ। ਪੋਥੀ ਆਖੇ ਪੰਡਤਾ ਮੈਨੂੰ ਨਾ ਫਰੋਲ, ਮੇਰੇ ਵਸ ਦੀ ਗੱਲ ਨਹੀਂ ਤੇ ਕੁੰਜੀ ਸਤਿਗੁਰੂ ਕੋਲ।
Si desarrollamos más entusiasmo para encontrar a Dios, entonces empezamos a leer los libros y nos convertimos en personas que leen muchísimo, pero los escritos también nos dicen que debemos ir donde el maestro. El libro dice, oh Pandit, ¿por qué no vas donde el maestro? Porque aquello que estás buscando no lo obtendrás de mí. La llave de aquello que buscas se encuentra con el maestro.
Je thanu duniya de main vehm gann laga ta pyare kai granth ban jaan tusi soch ke dekh lo ke parmatma di jehdi charcha hai ਉਹ ਮੰਦਰ 'ਚ ਵੀ ਉਸੇ ਦੀ ਹੈ, ਗੁਰਦੁਆਰੇ, ਮਸਜਿਦ, ਚਰਚ ਦੇ ਵਿੱਚ। ਲੇਕਿਨ ਸਾਨੂੰ ਕਿੰਨਾ ਵਹਿਮ ਹੈ ਕਿ ਜੇ ਅਸੀਂ ਚਰਚ ਦੇ ਵਿੱਚ ਜਾ ਕੇ ਰਾਮ ਨੂੰ ਜਪ ਲਿਆ ਤਾਂ ਸ਼ਾਇਦ ਸਾਨੂੰ ਕੋਈ ਸਾਡੇ 'ਤੇ ਬੁਰਾ ਪ੍ਰਭਾਵ ਨਾ ਪੈ ਜਾਵੇ। ਜੇ ਮੰਦਰ 'ਚ ਜਾ ਕੇ ਅਸੀਂ ਅੱਲਾ ਅੱਲਾ ਕਰ ਲਿਆ ਤਾਂ ਸ਼ਾਇਦ ਸਾਡਾ ਇਹ ਮਨਜ਼ੂਰ ਹੀ ਨਾ ਹੋਵੇ। ਇਸੇ ਤਰ੍ਹਾਂ ਜੇ ਗੁਰਦੁਆਰੇ ਦੇ ਅੰਦਰ ਜਾ ਕੇ ਰਾਮ ਰਾਮ ਕਰ ਲਿਆ, ਸ਼ਾਇਦ ਉਹ ਰਾਮ ਹੀ ਨਾਰਾਜ਼ ਨਾ ਹੋ ਜਾਵੇ।
Si les hablara acerca de las supersticiones que tienen las personas y las creencias que tienen las personas, si yo les hablara acerca de todo esto, se podrían escribir muchísimos libros. Las personas piensan que si uno va a una iglesia y cuando sale recuerda a Dios con el nombre de Rama, las personas piensan que si uno hace eso, Rama va a estar disgustado con uno porque ese no es el sitio para recordar a Rama. Igualmente, si vamos a una mezquita y allá recordamos a Dios con el nombre de Señor, pensamos que el Señor se va a sentir molesto con nosotros porque en la iglesia es donde se le llama así. Si las personas van donde un templo y recuerdan a Dios con el nombre de Allah, ellos piensan que Allah va a estar disgustados con él porque allí no se le llama así. Las personas se encuentran enredadas en estas clases de supersticiones, aun cuando en las mezquitas, las iglesias y los templos, en todos esos sitios se recuerda a Dios.
Musulmán fakir fati si, aur sikh family de vich paida hoya Baba Bishan Das si. ਉਹਦੀ ਮਸਜਿਦ, ਬਾਬਾ ਬਿਸ਼ਨ ਦਾਸ ਦਾ ਜੋ ਡੇਰਾ ਸੀ, ਬਿਲਕੁਲ ਪਾਸ ਹੀ ਸਨ, ਸਿਰਫ ਸੜਕ ਹੀ ਬੀਚ ਮੇਂ ਸੀ। ਉਹ ਦੋਨਾਂ ਫਕੀਰਾਂ ਦਾ ਆਪਸਰੀ ਮੇਂ ਬੜਾ ਪਿਆਰ ਸੀ, ਮੁਹੱਬਤ ਸੀ। ਦੋ ਹੀ ਸ਼ਬਦ ਦਾ ਭੇਦ ਬਾਬਾ ਬਿਸ਼ਨ ਦਾਸ ਕੋਲੇ ਸੀ, ਦੋ ਦਾ ਹੀ ਫੱਤੀ ਦੇ ਕੋਲੇ ਸੀਗਾ। ਉਹ ਇਹੀ ਕਹਿੰਦੇ ਹੁੰਦੇ ਸੀ ਵੀ ਪਿਆਰੇ, ਚਾਹੇ ਇੱਧਰਲਾ ਡੇਰਾ ਮੰਨ ਲਓ, ਚਾਹੇ ਇੱਧਰਲੀ ਮਸੀਤ ਮੰਨ ਲਓ, ਮਤਲਬ ਤਾਂ ਤੁਸੀਂ ਮਨ ਨੂੰ ਸਮਝਾਉਣਾ ਹੈ, ਚਾਹੇ ਕਿਸੇ 'ਚ ਬੈਠ ਕੇ ਸਮਝਾ ਲਓ।
Había un fakir musulmán que se llama Fati. Él tenía su mezquita justo al frente de donde Baba Bishan Das, quien había nacido en la religión Sikh, él tenía su dera al frente de esta mezquita. Lo único que lo separaba era una calle. Baba Bishan Das tenía la iniciación o el conocimiento de las dos primeras palabras y Fati también lo tenía. Ellos decían, no importa si ustedes vienen acá o van allá, el único propósito o lo único que deben hacer es recordar a Dios.
To paav itna hi hai ke sanu vehmaj parmeyan nu bar pulle patkeyan nu sant ki karde hai jo piche mahatma apna jati tajruba likh ke granthan de vich chhad gaye hai ohi sanu aake samjhaunde hai dekho bhai har mahatma ne eh gal nahi kahi ਕਿ ਵੀ ਪੂਰੇ ਮਹਾਤਮਾ ਕੋਲੇ ਜਾਓ ਜਿਹੜਾ ਰਸਤੇ ਦਾ ਵਾਕਫ ਹੈ, ਜਿਸਨੇ ਜ਼ਿੰਦਗੀ 'ਚ ਇਸ ਨੂੰ ਆਪਣਾ ਤਜਰਬਾ ਬਣਾ ਲਿਆ ਹੈ, ਖੁਦ ਜਾ ਕੇ ਉਸ ਪ੍ਰਭੂ ਨਾਲ ਸੰਪਰਕ ਕਰ ਲਿਆ ਹੈ, ਔਰ ਨਾਮ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਪੂਰਾ ਮਹਾਤਮਾ ਉਹਨੂੰ ਨਾਮ ਕਹਿ ਲਓ, ਉਹਨੂੰ ਬੀਜਾ ਕਹਿ ਲਓ, ਉਸ ਮੁਲਕ ਦੇ ਵਿੱਚ ਪਹੁੰਚਣ ਦਾ।
El significado de decir esto es que los santos y los mahatmas vienen a este mundo para sacarnos a nosotros que estamos enredados en las supersticiones del mundo y que estamos totalmente atrapados acá. Nos dan las pruebas que han dejado los maestros del pasado. Nos dicen, ¿acaso nosotros no decimos lo mismo que dijeron los maestros del pasado? Los maestros han dicho que todos los maestros que han venido a este mundo nos han sacado de las supersticiones que existen en el mundo. Ustedes lo pueden llamar Nam o la visa para regresar al hogar. Todos los maestros han dicho que al seguir uno el camino y al hacer la meditación del Shabbat Nam, uno puede regresar al verdadero hogar.
ਵਿਸ਼ੇ ਵਿਕਾਰਾਂ ਦੇ ਵਿੱਚ ਭਟਕੀਆਂ ਹੋਈਆਂ ਆਤਮਾ ਨੂੰ, ਕਰਮ ਕਾਂਡ ਦੇ ਵਿੱਚ ਉਲਝੀਆਂ ਹੋਈਆਂ ਆਤਮਾ ਨੂੰ ਸੰਤ ਸਤਿਗੁਰੂ ਦਇਆ ਕਰਕੇ ਉਹਨਾਂ ਦੇ ਅਸਲੀ ਘਰ ਸ਼ਬਦ ਨਾਮ ਦੇ ਰਸਤੇ 'ਤੇ ਪਾ ਦਿੰਦੇ ਹੈ, ਜੋ ਸਿੱਧੀ ਉਹ ਪਰਮਾਤਮਾ ਦੇ ਘਰ ਤੋਂ ਕਰਨ ਨੂੰ ਜਾਂਦੀ ਹੈ।
Los Sant Sadgurus, con mucha benevolencia, liberan a aquellas almas que están enredadas en las pasiones y en las cosas del mundo. Los Sansat Gurús también liberan a aquellas almas que están involucradas en los ritos y rituales del mundo. Y con mucha benevolencia colocan sobre el sendero a aquellas almas y las colocan sobre el sendero que lleva al verdadero hogar.
ਓਠਾਂ ਤੇ ਥਰਕਣ ਇਉਂ ਜਿਉਂ ਸਾਗਰ ਦੀਆਂ ਚੱਲਾਂ ਕੁਝ ਲੰਘੇ ਵਕਤ ਦੀਆਂ ਕੁਝ ਐਸੇ ਵਕਤ ਦੀਆਂ ਕੁਝ ਅਗਲੇ ਵਕਤ ਦੀਆਂ ਗੱਲਾਂ ਕਹਿ ਕਹਿ ਗੁਜੀਆਂ ਦਿਲ ਟੁੰਬ ਜਗਾਇਆ
ਜਦ ਉਸ ਪਰਮਾਤਮਾ ਕਿਰਪਾਲ ਦੇ ਨਾਲ ਮਿਲਾਪ ਹੋਇਆ ਕੁਛ ਨੂਰ ਉਹ ਸਾਵਨ ਦਾ ਜੋ ਨੂਰ ਮੈਂ ਅੱਖਾਂ ਨਾਲ ਦੇਖਿਆ ਸੀ ਜਿਸਦਾ ਮੈਂ ਕਦੇ ਕਦੇ ਭਜਨਾਂ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਉਹ ਨੂਰ ਉਹ ਮਨਮੋਹਣੀ ਸ਼ਕਲ ਐਸੀ ਅੱਖਾਂ ਵਿੱਚ ਬਚਪਨੇ ਦੇ ਬੈਠੀ ਸੀ ਮੈਂ ਉਸ ਨੂੰ ਨਿਕਾਲ ਨਹੀਂ ਸਕਿਆ ਉਹਨਾਂ ਦੇ ਆ ਕੇ ਜਦ ਮੂੰਹ ਦੇ ਉੱਤੋਂ ਮੈਂ ਇਹ ਉਸ ਨੂਰ ਦੀਆਂ ਗੱਲਾਂ ਜਾਂ ਮੇਰੀ ਪਿਛਲੀ ਜ਼ਿੰਦਗੀ ਦੀਆਂ ਗੱਲਾਂ ਕਿ ਕੀ ਕੁਛ ਕੀਤਾ ਹੈ ਹੁਣ ਕਿੱਥੋਂ ਤੱਕ ਤੇਰਾ ਅਭਿਆਸ ਹੈ ਕੀ ਭਜਨ ਬਣਦਾ ਹੈ ਕਿੱਥੋਂ ਤੱਕ ਜਾਣਾ ਹੈ ਹਾਲਾਂਕਿ ਉਹ ਸਭ ਕੁਛ ਜਾਣਦੇ ਸੀਗੇ ਫਿਰ ਵੀ ਮਹਾਰਾਜ ਕਹਿੰਦੇ ਹੁੰਦੇ ਸੀਗੇ ਕਿ ਸੇਵਕ ਦੇ ਮੂੰਹੋਂ ਹੀ ਸੰਤ ਸੁਣ ਕੇ ਖੁਸ਼ ਰਹਿੰਦੇ ਹੈ
Cuando me encontré con el maestro Kirpal, él habló acerca de aquella luz que yo había visto, inclusive cuando yo iba donde el maestro Sawan Singh, tuve varias oportunidades de estar con el maestro Sawan Singh y logré ver aquella luz que salía de él. De esta forma, cuando el maestro Kirpal vino por primera vez, él también habló acerca de esa luz y él también me preguntó que hasta qué punto había ido yo internamente y cuánto había progresado en mi interior. Con frecuencia yo les he dicho que aquella luz, aquella radiancia que yo veía cuando veía al maestro Sawan Singh, yo jamás pude olvidar esa luz ni esa radiancia. El maestro Kirpal habló acerca de aquella luz que yo había visto con el maestro Sawan Singh. Él me preguntó que cómo iban mis meditaciones, que hasta qué punto había ido yo internamente, aun cuando los maestros lo conocen todo, sin embargo, ellos se sienten felices cuando preguntan y cuando uno le responde lo que ellos le piden.
ਪਿਆਰ ਦੇ ਨਾਲ ਸਭ ਸਮਝਾਇਆ ਕਿ ਕਿਸ ਤਰ੍ਹਾਂ ਇਸ ਜਗ੍ਹਾ ਨੂੰ ਛੱਡਣਾ ਹੈ ਕਿਸ ਤਰ੍ਹਾਂ 16 PS ਦੇ ਅੰਦਰ ਜਾਣਾ ਹੈ ਕਿਸ ਤਰ੍ਹਾਂ ਤੂੰ ਜੋ ਕੁਛ ਤੇਰੇ ਕੋਲ ਹੈ ਇਸ ਨੂੰ ਇਸੇ ਤਰ੍ਹਾਂ ਛੱਡ ਕੇ ਚਲਿਆ ਜਾ ਡੰਗਰ ਵੀ ਲੋਕਾਂ ਦੀਆਂ ਲੜਕੀਆਂ ਨੂੰ ਦੇ ਜਾ ਸਭ ਕੁਛ ਉਹ ਪਰਮਾਤਮਾ ਕਿਰਪਾਲ ਨੇ ਸਮਝਾ ਕੇ ਆਹ ਹੀ ਟਾਈਮ ਸੀ ਜਦੋਂ ਮੈਨੂੰ ਉੱਥੋਂ ਤੋਰਿਆ ਹੈ ਜਿਸ ਟਾਈਮ 'ਚ ਆਪਾਂ ਹੁਣ ਬੈਠੇ ਹਾਂ
En ese momento el maestro Kirpal me dijo que yo tenía que dejar todo lo que tenía que dejar todo atrás, tenía que irme al sitio 16 PS, tenía que dejar también el ganado que tenía, debería distribuirlo y dárselo a las hijas de las personas que vivían en esa zona y no debería llevar nada conmigo. Esto sucedió por la tarde en un momento así como ahora.
Maharaj Sawan Singh kehnde hunde si ਕਿ ਮੈਂ ਕੰਨਾਂ ਨੂੰ ਹੱਥ ਲਾਉਣਾ ਹੈ ਗੁਰੂ ਕਿਸੇ ਦਾ ਇਮਤਿਹਾਨ ਨਾ ਲਏ ਕਿਸੇ ਐਰੇ ਗਹਿਰੇ ਦਾ ਕੰਮ ਨਹੀਂ ਕਿ ਉਸ ਇਮਤਿਹਾਨ ਦੇ ਵਿੱਚ ਪਾਸ ਹੋ ਜਾਵੇ ਹਾਲਾਂਕਿ ਗੁਰੂ ਖੁਦ ਹੀ ਅੰਦਰ ਹੱਥ ਰੱਖਦਾ ਹੈ ਜਿਸ ਘੜੇ ਨੂੰ ਘੁਮਿਆਰ ਕੁੱਟਦਾ ਹੈ ਉਸ ਅੰਦਰ ਹੱਥ ਵੀ ਰੱਖਦਾ ਹੈ ਉਹ ਆਪ ਪਾਸ ਵੀ ਕਰਾਉਂਦਾ ਹੈ ਪਰ ਅਸੀਂ ਇੱਕ ਬਹਾਨਾ ਜ਼ਰੂਰ ਬਣਦੇ ਹਾਂ
El maestro Sawan Singh decía, yo toco madera y guardo la esperanza de que el maestro jamás le dé ninguna prueba a nadie. Porque no es el trabajo de cualquier persona o para cualquiera no es posible pasar una prueba que le ponga el maestro. Aun cuando el maestro coloca su mano dentro de aquella jarra y por fuera le está pegando a esa jarra, y aun cuando después de colocarles las pruebas, él hace que los discípulos las pasen.
Maharaj Sawan Singh kehnde hunde, Guru lenda vi kakh ni, chhadda vi kakh ni, ਇਹ ਉਹਨੂੰ ਉਸ ਨੂੰ ਵੀ ਪਤਾ ਹੈ ਕਿ ਮੈਂ ਇਸ ਨੂੰ ਕਿਸੇ ਇਮਤਿਹਾਨ ਦੇ ਵਿੱਚ ਲਗਾਉਣਾ ਹੈ ਸੋਚ ਕੇ ਦੇਖ ਲਓ ਜਿਸ ਕਿਸੇ ਨਾਲ ਤੁਹਾਡਾ ਜ਼ਿੰਦਗੀ 'ਚ ਕੋਈ ਵਾਹ ਨਾ ਪਿਆ ਹੋਵੇ ਉਹ ਤੁਹਾਨੂੰ ਆ ਕੇ ਪਹਿਲੀ ਹੀ ਮੁਲਾਕਾਤ 'ਚ ਇਹ ਕਵੇ ਕਿ ਇਸ ਘਰ ਨੂੰ ਛੱਡ ਜਾ, ਤੂੰ ਹੋਰ ਪਿੰਡ ਚਲਿਆ ਜਾ, ਔਰ ਤੁਹਾਨੂੰ ਸਿਰ 'ਤੇ ਪੱਗ ਵੀ ਨਾ ਰੱਖਣ ਦੇਵੇ, ਜੋ ਸਾਫਾ ਛੋਟਾ ਜਿਹਾ ਤੁਹਾਡੇ ਸਿਰ 'ਤੇ ਹੋਵੇ, ਉਸੇ ਨੂੰ ਕਹੇ ਮੇਰੇ ਦੇਖਦਿਆਂ ਦੇਖਦਿਆਂ ਤੂੰ ਇੱਥੋਂ ਚਲਿਆ ਜਾ। ਖੁਦ ਹੀ ਸੋਚ ਕੇ ਦੇਖ ਲਓ ਕਿ ਇਹ ਕੁਰਬਾਨੀ ਇਨਸਾਨ ਤਾਂ ਕਰ ਨਹੀਂ ਸਕਦਾ ਗਾ, ਉਹ ਪਰਮਾਤਮਾ ਹੀ ਕਰਾਵੇ ਅਤੇ ਇਨਸਾਨ ਕਰ ਸਕਦਾ ਹੈ।
ਐਲ ਮਾਇਸਟਰੋ ਸਾਵਨ ਸਿੰਘ ਦੱਸਿਆ ਕਿ ਐਲ ਮਾਇਸਟਰੋ ਨੋ ਲੈ ਕੀਤਾ ਨਾ ਦਾ ਅਲ ਡਿਸੀਪੁਲੋ, ਪਰ ਉਹ ਤਾਂ ਦੱਸਿਆ ਕਿ ਐਲ ਮਾਇਸਟਰੋ ਨੋ ਦੇਹਾ ਕਿ ਐਲ ਡਿਸੀਪੁਲੋ ਸੇ ਕੇਦੇ ਕੋਨ ਨਾ ਦਾ। Ustedes pueden imaginarse si alguien a quien uno acaba de conocer o alguien que uno jamás ha visto antes, si esta persona le pide a uno y le dice que tiene que irse del sitio donde está, tiene que dejarlo todo, no puede llevarse nada de ese sitio, ni siquiera se puede llevar el turbante, sino que tiene que irse con la tela que pueda tener sobre la cabeza. Ustedes pueden darse cuenta que pasar una prueba así no está en manos de ningún hombre. Únicamente la puede pasar si a él le hacen pasar la prueba.
Es fani dunia cho jo puj pyara hai jo vas hai lalach de
ਇਹ ਦੁਨੀਆ ਨਾਸਵਾਨ ਹੈ ਪਿਆਰਿਓ, ਇਹ ਸਰੀਰ ਵੀ ਕਿਰਾਏ ਦਾ ਮਕਾਨ ਹੈ, ਸਾਡੇ ਸਾਥ ਨਹੀਂ ਜਾਣਾ, ਆਪਾਂ ਇੱਥੇ ਹੀ ਛੱਡ ਜਾਣਾ ਹੈ। ਜੋ ਕੁਛ ਆਪਾਂ ਇਕੱਠਾ ਕਰਦੇ ਹਾਂ, ਜਦ ਸਾਡੇ ਮਾਤਾ ਪਿਤਾ ਭੈਣ ਭਰਾ ਸਾਥ ਨਹੀਂ ਲਗਾਏ, ਬਜ਼ੁਰਗ ਸਾਥ ਨਹੀਂ ਲਗਾਏ ਜਿਨ੍ਹਾਂ ਨਾਲ ਉਹ ਇੰਨਾ ਪਿਆਰ ਕਰਦੇ ਸੀ, ਆਪਾਂ ਭੁੱਲ ਦੇ ਵਿੱਚ ਹੈ, ਆਪਾਂ ਕੀ ਸਾਥ ਲੈ ਜਾਵਾਂਗੇ।
Este mundo se va a acabar, no va a estar aquí siempre. Ni siquiera el cuerpo que tenemos en este momento va a permanecer por siempre, es como una casa alquilada. Todos los parientes y todas aquellas personas con quienes nos relacionamos nos van a abandonar algún día. Nuestros padres y nuestros antepasados, ellos no pudieron llevarse nada consigo cuando partieron de este mundo. Entonces, ¿qué esperanza podemos guardar nosotros de que nos vamos a poder llevar algo de acá?
Guru Lalchi ni hundege. ਅਗਰ ਉਹ ਲਾਲਚੀ ਹੈ ਤਾਂ ਉਹ ਦੇਖਣ ਦੇ ਵਿੱਚ ਹੀ ਸਿਤਾਰਾ ਨਜ਼ਰ ਆਉਂਦਾ ਹੈ, ਲੇਕਿਨ ਉਹਦੇ ਵਿੱਚ ਨੂਰ ਨਹੀਂ ਹੁੰਦਾ ਗਾ, ਉਹ ਬਾਹਰ ਸਿਰਫ ਮਹਾਤਮਾ ਦਾ ਰੂਪ ਧਾਰਨ ਕਰਿਆ ਹੁੰਦਾ ਹੈ, ਅੰਦਰ ਉਹ ਲਾਲਚ ਨਾਲ ਬੱਝਿਆ ਹੁੰਦਾ ਹੈ। ਖੁਦ ਸੋਚ ਕੇ ਦੇਖ ਲਓ, ਨਾ ਉਹ ਜਾਇਦਾਦ ਮਹਾਰਾਜ ਕਿਰਪਾਲ ਨੇ ਸਾਂਭੀ, ਨਾ ਆਪਦੇ ਕਿਸੇ ਰਿਸ਼ਤੇਦਾਰ ਨੂੰ ਦਵਾਈ, ਉਹ ਸਿਰਫ ਜਿਹੜਾ ਕੁਛ ਉਹ ਭਾਰ ਲਾਇਆ ਉਹ ਮੇਰੇ ਸਿਰ ਤੋਂ ਹੀ ਉਹਨਾਂ ਨੇ ਲਾਇਆ।
A una persona se le llama o se le dice maestro y es una persona avara, es como si fuera una estrella sin luz. Ni el maestro Sawan Singh hizo que yo le diera mi riqueza a su familia, ni tampoco el maestro Kirpal hizo, ni él me quitó nada, ni tampoco hizo que yo le diera nada a su familia. Ellos me hicieron deshacerme de esa carga que yo llevaba sobre mi cabeza. Para las personas puede parecer un chiste, pero los amantes realmente lo hacen.
ਜਦੋਂ ਮੈਂ ਸਭ ਕੁਛ ਛੱਡ ਕੇ 16 ਪੀਏ ਚਲਿਆ ਗਿਆ ਸੀ, ਇਸੇ ਵਾਸਤੇ ਮੇਰਾ ਵੱਡਾ ਭਾਈ ਉੱਥੇ ਪਹੁੰਚਿਆ ਆਰਾਮ ਕਰਨ ਵਾਸਤੇ, ਕਹਿਣ ਲੱਗਿਆ ਤੇਰੇ ਦਿਮਾਗ 'ਚ ਨੁਕਸ ਹੋ ਗਿਆ, ਤੇਰੇ ਅੰਮ੍ਰਿਤਸਰ ਜਾ ਕੇ ਬਿਜਲੀ ਲਵਾ ਲਿਆਵਾਂ।
Cuando me fui al 16 PS, allá llegó mi hermano mayor. Él sentía mucha compasión por mí. Él me dijo, te has enloquecido, algo, tienes algo mal en la cabeza. Te quiero llevar a Amritsar para darte los choques eléctricos.
Bade pyar na mainu samjhaun lagya, kehne lagya Kirpal Singh ne jadu tere sir vich pa ditta hai. Main keha haan, jadu waqa paya hai, tad hi sir chadh ke jadu bolda hai.
Muy amorosamente, él me dijo que el maestro Kirpal Singh había hecho alguna especie de magia y por eso me controlaba el cerebro. Yo le dije, sí, hizo magia y esa magia ha llegado a su culminación.
Yo vas he lalach de bechamk sitarae ਇਸ ਜਾਗ ਹਨੇਰੇ ਚੋਂ ਪਾਪਾਂ ਦੇ ਡੇਰੇ ਚੋਂ ਉਹ ਦੇਤੇ ਇਹਦੇ ਚੋਂ ਤੇਰੇ ਤੇ ਮੇਰੇ ਚੋਂ ਸਜ सच्चे ते झूठे दा जिस भेद मिटाया।
वह इत्थे आके जिस तरह सनारा सोने नू कसवटी दे उत्ते परख लैंदा है, इसे तरह वह भी परख कर लैंदा है कि कौन काबल है, क्योंकि जिस दे अंदर नाम रखना है, नाम नू प्रगट करना है, वह हिरदा भी कुछ होना चाहिए है। इस वास्ते उन्हूं अच्छी तरह परख कर लैंदा है कि ये लालची तो नहीं, कि ये दुनिया दुनिया दे विच फसया होया तो नहीं।
Así como una persona que trabaja el oro prueba para ver la calidad del oro y lo frota contra alguna superficie dura. De la misma forma, los maestros también miran a ver o tratan de ver la pureza de la persona. Prueban la pureza del interior de aquella persona donde van a manifestar el Nam. Quieren saber si esa persona es avara y si puede sacrificar todas estas cosas o no.
ਜਦ ਗੁਰੂ ਗੋਬਿੰਦ ਸਿੰਘ ਨੇ ਪਰਖ ਕਰਨੀ ਚਾਹੀ, 5000 ਦਾ ਇਕੱਠ ਸੀ, ਸਿਰਫ 5 ਹੀ ਨਿਕਲੇ ਸੀਗੇ, ਕਿਉਂਕਿ ਉਹਨਾਂ ਨੇ ਬੜੇ ਪਿਆਰ ਨਾਲ ਸਟੇਜ 'ਤੇ ਖੜ ਕੇ ਕਿਹਾ, ਬਈ ਸਾਨੂੰ ਇੱਕ ਸਿਰ ਦੀ ਜ਼ਰੂਰਤ ਹੈ, ਕੋਈ ਹੈ ਅਤੇ ਸਨਾਟਾ ਛਾ ਗਿਆ, ਸਿਰ ਦੇਣ ਨੂੰ ਕੌਣ ਤਿਆਰ ਸੀ? ਇੱਕ ਉੱਠਿਆ, ਕਹਿੰਦਾ ਹਾਂਜੀ, ਸਿਰ ਤਾਂ ਉਸੇ ਦਿਨ ਹੀ ਦੇਤਾ ਸੀ ਜਿਹਦੇ ਤੁਸੀਂ ਨਾਮ ਦਿੱਤਾ ਸੀਗਾ, ਪਹਿਲੀ ਮੁਲਾਕਾਤ ਦੇ ਵਿੱਚ ਹੀ ਤੁਹਾਡਾ ਹੀ ਹੈ।
Cuando el Guru Gobind Singh quería probar a sus discípulos, él en ese momento había reunido unos 5,000 discípulos, de esos únicamente se presentaron ante el Guru, se presentaron 5. El Guru Gobind Singh anunció, necesito unas cabezas. Una persona se acercó, donde el Guru Gobind Singh se acercó al Guru Gobind Singh y le dijo, mi cabeza es tuya, en el momento en que me diste la sagrada iniciación, en ese momento yo te entregué mi cabeza.
ਸਟੇਜ ਦੇ ਪਿਛਲੇ ਪਾਸੇ ਤੰਬੂ ਲੱਗਿਆ ਸੀ, ਉਹਨੂੰ ਜਦੋਂ ਬਾਹਾਂ ਫੜ ਕੇ ਸ਼ੇਰ ਦੀ ਤਰ੍ਹਾਂ ਲਗਾਏ ਜਾ ਕੇ ਖੜਾਕ ਹੋਇਆ, ਐਸਾ ਲੱਗਿਆ ਜਿਵੇਂ ਵਾਕਿਆ ਹੀ ਉਸਦੀ ਤਲਵਾਰ ਮਾਰੀ ਹੈ। ਉਸੇ ਤਰ੍ਹਾਂ ਖੂਨ ਦੀ ਭਿੱਜੀ ਹੋਈ ਤਲਵਾਰ ਬਾਹਰ ਲਿਆਏ ਔਰ ਇਸੇ ਤਰ੍ਹਾਂ ਵਾਰੀ ਵਾਰੀ 5 ਨੂੰ ਲਗਾਏ। ਸੰਗਤ ਦੇ ਵਿੱਚ ਸਨਾਟਾ ਸਾ ਗਿਆ, ਸਭ ਉੱਥੋਂ ਚਲੇ ਗਏ, ਕੋਈ ਵਿਰਲਾ ਹੀ ਰਿਹਾ। ਇੱਕ ਇੱਥੋਂ ਤੱਕ ਕਿ ਬੁੜੀਆਂ ਵਾਲੇ ਕੱਪੜੇ ਪਾ ਕੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਦੇ ਕੋਲੇ ਚਲੇ ਗਏ, ਕਹਿਣ ਲੱਗੇ, ਦੇਖੋ ਜੀ, ਹੁਣ ਤੱਕ ਤਾਂ ਗੁਰੂ ਜਿਹੜੇ ਸੀਗੇ ਸਿੱਖਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲਦੇ ਸੀ, ਇਹ ਤਲਵਾਰ ਨਾ ਕੱਟ ਰਹੇ ਹੈ, ਤੁਸੀਂ ਜਾ ਕੇ ਉਹਨਾਂ 'ਤੇ ਉਹਨਾਂ ਨੂੰ ਸਮਝਾਓ।
Detrás de la plataforma donde estaba el Guru Gobind Singh había una carpa, había una carpa grande y allí cuando este discípulo se acercó al Guru Gobind Singh ofreciéndole su cabeza, el Guru Gobind Singh lo agarró así como un tigre agarra a su presa, lo agarró y se lo llevó a la carpa. Después de unos momentos se escuchó un sonido como si el Guru Gobind Singh hubiera cortado la cabeza del discípulo con su espada. Después el Guru Gobind Singh regresó a la plataforma y su espada estaba totalmente empapada de sangre. Entonces únicamente 5 personas se presentaron ante el Guru Gobind Singh y cada vez que alguno se acercaba hacía lo mismo que había hecho con la primera persona y se las llevaba a la carpa. En el Sangat no se oía nada, todos estaban absolutamente en silencio, inclusive algunas personas se fueron corriendo. Algunas personas inclusive se fueron corriendo con ropa de mujer, se fueron corriendo donde la mamá del Guru Gobind Singh y le dijeron, hasta ahora los maestros han sido como los padres del Sangat, pero ahora él se ha convertido en un asesino.
ਕੁਛ ਆਦਮੀਆਂ ਨੇ ਜਾ ਕੇ ਮਾਤਾ ਨੂੰ ਸਲਾਹ ਦਿੱਤੀ ਕਿ ਗੁਰੂ ਸਾਹਿਬ ਦਾ ਦਿਮਾਗ ਜਿਹੜਾ ਸੀਗਾ ਉਹ ਸੈਂਟਰ 'ਚ ਨਹੀਂ ਰਿਹਾ ਗਾ, ਹੁਣ ਤੁਸੀਂ ਬੜੇ ਸਾਹਿਬਜ਼ਾਦੇ ਨੂੰ ਅਜੀਤ ਸਿੰਘ ਨੂੰ ਗੱਦੀ 'ਤੇ ਬਿਠਾ ਦਿਓ।
Algunas personas inclusive le sugirieron a la mamá del Guru Gobind Singh que ahora el cerebro o su mente ya no estaba en su centro, se había enloquecido, e inclusive le sugirieron que ella nombrara al hijo mayor del Guru Gobind Singh como el sucesor y que le diera esta posición.
To Guru Sahib ne una panjanu puri tawajjo ditti, unna nu apna roop bana liya, unna da parda khol ditta, jad unna nu bahar sangat de vich liaye, unna nu dekh ke har aadmi pastaun lagya, vi oho je Guru Sahib kite hun oh hukm den, main jaawan. So pyareo, ehe je time de utte paas koi bhagan wala hi utarda hai।
El Guru Gobind Singh le dio toda su atención a aquellas 5 personas que habían ofrecido su cabeza. Él los convirtió en su propia forma y abrió la visión interna de aquellas personas. El Guru Gobind Singh trajo a aquellas personas a la plataforma. Cuando los demás vieron esto, se arrepintieron y dijeron, si ahora el Guru Gobind Singh nos pide la cabeza, estamos dispuestos, yo quiero ir, no, yo quiero ir. De manera que cuando los maestros colocan las pruebas, únicamente unas pocas personas o unas cuantas personas pueden pasarlas.
जो इस राहे आवे जो इस राहे जावे नर कांदा पागी भी स्वर्ग गांधी शे पावे
जेड़ा गुरु दे रस्ते दे उते नाम दे रस्ते दे चलता है रोज़ रोज़ कमाई करता है बेशक हो किन्ने उहदे भैड़े खोटे कर्म है फिर भी परमात्मा नूं आप दे दर दे विच जगह दिंदा है बूहा खोलता है
अकेला पर्सोना के सिगे एल सेंडेरो डेल माएस्ट्रो अकेला पर्सोना के दिया इ नोचे recuerda al maestro, aquella persona que sacrifica todo por el maestro, no importa cuántos pecados haya cometido, sin embargo, el maestro lo recibe y le abre la puerta.
ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਧੋਬੀ ਦੇ ਪਾਸ ਕਿੰਨਾ ਵੀ ਮੈਲਾ ਕੱਪੜਾ ਆ ਜਾਵੇ ਹਲਵਾਈ ਦਾ ਆ ਜਾਵੇ ਤੇਲੀ ਦਾ ਆ ਜਾਵੇ ਉਹ ਕਦੇ ਵੀ ਇਨਕਾਰ ਨਹੀਂ ਕਰਦਾ ਉਹਨੂੰ ਆਪਦੇ ਕਰਤੱਵ ਦੇ ਉੱਤੇ ਮਾਣ ਹੁੰਦਾ ਹੈ ਤੁਹਾਨੂੰ ਪਤਾ ਹੈ ਧੋਬੀ ਦੇ ਪਾਸ ਹਮੇਸ਼ਾ ਮੈਲੇ ਕੱਪੜੇ ਹੀ ਜਾਂਦੇ ਹੈ ਉਜਲੇ ਕੱਪੜੇ ਕੌਣ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਬੇਸ਼ੱਕ ਕਿਤਨੇ ਵੀ ਭੈੜੇ ਬੁਰੇ ਕਿਉਂ ਨਾ ਹੋਈਏ ਲੇਕਿਨ ਜਿਸ ਦਿਨ ਨਾਮ ਲੈ ਲਈਏ ਉਸ ਦਿਨ ਉਸ ਤੋਂ ਅੱਗੇ ਨਾ ਟੱਪੀਏ ਤਾਂ ਅਸੀਂ ਸੱਚਖੰਡ ਦੇ ਸਤਿਗੁਰੂ ਸਾਨੂੰ ਹੱਕਦਾਰ ਕਰ ਦਿੰਦਾ ਹੈ ਸੋ ਸ਼ਬਦ ਦੇ ਵਿੱਚ ਵੀ ਹੈ ਜੋ ਇਸ ਰਾਹੇ ਆਵੇ ਜੋ ਇਸ ਰਾਹੇ ਜਾਵੇ ਨਰਕਾਂ ਦਾ ਭਾਗੀ ਵੀ ਸੁਰਗਾਂ ਦੀ ਸ਼ਹਿ ਪਾਵੇ
El lavandero acepta la ropa de todos, él acepta la ropa de aquellas personas que no ensucian mucho su ropa y también acepta la ropa de aquellos que la ensucian muchísimo, como los panaderos y otras personas que ensucian mucho su ropa. Él acepta la ropa de todos porque él confía plenamente en sus habilidades y él sabe que va a poder limpiar la ropa. ¿Quién manda la ropa limpia donde el lavandero? Nosotros enviamos únicamente la ropa sucia o la ropa usada. Igualmente, no importa cuántos karmas o cuántos pecados hayamos cometido, cuando vamos donde el maestro, él nos limpia. Lo mismo se dice aquí en este himno o en este bayán. Dice, aquel que viene a este camino, aquel que sigue este sendero, así su camino lo llevará al infierno, pero si él sigue este sendero, él se merece ir al cielo. Lo que sucede es que no importa cómo haya sido uno antes de ir donde el maestro, una vez que uno se encuentra con el maestro, uno debe dejar todos sus malos hábitos.
ਸ਼ਬਦ ਨਾਮ ਦੀ ਕਮਾਈ ਜਿਹੜੀ ਹੈ ਇਹ ਇੱਕ ਕਿਸਮ ਦੇ ਅਸੀਂ ਆਪਣਾ ਆਪਣੀ ਖੇਤੀ ਬੀਜ ਰਹੇ ਹੈ ਪਿਆਰਿਓ ਇਹ ਫਲ ਸਾਨੂੰ ਜ਼ਰੂਰ ਦਿੰਦੀ ਹੈ ਚਾਹੇ ਆਪਾਂ ਅਗੇਤੀ ਕਰੀਏ ਚਾਹੇ ਪਿਛੇਤੀ ਕਰੀਏ ਚਾਹੇ ਨਾਮ ਲੈਣ ਸਾਰ ਆਪਾਂ ਭਜਨ ਕਰ ਲਈਏ ਚਾਹੇ ਹੋਰ ਲੰਮਾ ਰਸਤੇ ਨੂੰ ਕਰ ਲਈਏ ਆਹ ਪਿਆਰ ਨਾਲ ਕਹਿੰਦੇ ਹੈ ਕਿ ਅਗੇਤੀ ਜਾਂ ਪਿਛੇਤੀ ਹੈ ਇਹ ਅਸੀਂ ਫਲ ਖੁਦ ਹੀ ਅਸੀਂ ਖਾਣਾ ਹੁੰਦਾ ਹੈ ਇਸ ਰਸਤੇ 'ਤੇ ਹਰ ਪਾਪੀ ਵੀ ਚੱਲਿਆ ਜੇ ਕੋਈ ਜਿਵੇਂ ਸਧਨਾ ਕਸਾਈ ਹੋਰ ਬੜੇ ਬੜੇ ਪਾਪੀ ਚੱਲ ਕੇ ਉਹ ਵੀ ਪਰਮਾਤਮਾ ਦੇ ਭਗਤ ਨਾਮ ਪੈ ਗਿਆ
La meditación en el Shabad Nam es como si cultiváramos la tierra. Cuando uno esparce las semillas, tarde o temprano, estas germinan y uno ve el fruto de lo que ha sembrado. Cosechamos lo que sembramos y la meditación del Shabad Nam es igual. La semilla que sembremos jamás se desperdicia. Luego dice que al seguir este sendero, inclusive los pecadores se han convertido en grandes devotos. Inclusive grandes pecadores como Sadhna el carnicero, después de llegar a este sendero, cuando él hizo la devoción, él se convirtió en un gran devoto.
Kabir Sahib kende, Kabir kamai apni birthi kade na jaye. Sat samundar aada pade to mile agau aaye.
Kabir Sahib dice, oh Kabir, lo que tú hayas ganado, eso jamás se perderá. Así se interpongan en tu camino los siete mares, sin embargo, lograrás o cosecharás lo que tú has trabajado.
सुख ना पाया